960 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਰਾਮਕਲੀ ਰਾਗ ਦੀ ਦੂਸਰੀ ਵਾਰ ਦੇ ਵਿੱਚ ਸੱਤਵਾਂ ਸਲੋਕ ਜੋ ਸ਼ਰਵਣ ਕਰ ਰਹੇ ਸੀ ਅੱਗੇ ਫਰਮਾਉਂਦੇ ਹਨ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ। ਪੰਡਿਤ ਆਖਾਏ ਬਹੁਤੀ ਰਾਹੀ ਕੋਰਡ ਮੋਠ ਜਨੇਹਾ, ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸ਼ਟ ਸਨਾਹੀਂ ਦੇਹਾ। ਸੋ ਇੱਕ ਪੰਡਿਤ ਜੀਵਨ ਨੂੰ ਬਹੁਤੇ ਰਸਤੇ 'ਚ ਪਾਉਂਦਾ ਸੀ, ਪਰਮੇਸ਼ੁਰ ਦੀ ਭਗਤੀ ਵੱਲੋਂ ਹਟਾ ਕੇ ਕਦੇ ਛੋਟੇ ਛੋਟੇ ਕਰਮ ਦੱਸ ਦੇਣੇ। ਮਹਾਰਾਜ ਦੇ ਕੋਲ ਜਦੋਂ ਆਇਆ, ਸਤਿਗੁਰ ਨੇ ਉਹਨੂੰ ਸਮਝਾਇਆ, ਦੇਖ ਭਾਈ ਇੱਕ ਰਾਮ ਪਰਮੇਸ਼ੁਰ ਦੀ ਜਿਹੜੀ ਭਗਤੀ ਹੈ ਉਹ ਦੁਨੀਆਂ ਨੂੰ ਕਰਾਇਆ ਕਰ, ਤੂੰ ਰਾਮ ਦਾ ਨਾਮ ਛਡਾ ਕੇ ਦੁਨੀਆਂ ਨੂੰ ਕਦੇ ਕਹਿਣਾ ਇੱਥੇ ਆਹ ਕਰਿਆ ਉਹ, ਉੱਥੇ ਉਹ ਕਰਿਆ ਉਹ, ਇਹੋ ਜਿਹੇ ਫਿਰ ਤੂੰ ਉਹਦਾ ਜਾਪ ਦਿਨਾਂ ਦਾ ਜਾਪ ਮੰਤਰਾਂ ਦਾ ਤੰਤਰਾਂ ਦਾ ਜਾਪ ਕਰਾਉਣਾ, ਇਹਦੇ ਨਾਲ ਜੀਵ ਦਾ ਕਲਿਆਣ ਨਹੀਂ ਹੁੰਦਾ। ਤੈਨੂੰ ਚਾਹੀਦਾ ਹੈ ਤੂੰ ਪਰਮੇਸ਼ੁਰ ਦੀ ਭਗਤੀ 'ਚ ਲੋਕਾਂ ਨੂੰ ਲਾਵੇਂ। ਕਹਿੰਦੇ ਭਾਈ ਤੂੰ ਆਪਣੇ ਆਪ ਨੂੰ ਪੰਡਿਤ ਕਹਾਉਂਦਾ, ਪੰਡਿਤ ਹੁੰਦਾ ਪੰਡਾ ਬੁੱਧੀ ਵਾਲਾ ਸਿਆਣਾ ਬੰਦਾ, ਸੋ ਇਸ ਕਰਕੇ ਅਤੇ ਬਹੁਤਿਆਂ ਰਸਤਿਆਂ ਵਿੱਚ ਆਪ ਚੱਲਦਾ ਅਤੇ ਹੋਰਨਾਂ ਨੂੰ ਚਲਾਉਂਦਾ, ਭੇਦ ਭਾਵ ਦਾ ਉਪਦੇਸ਼ ਕਰਦਾ ਨਾਲੇ ਤੂੰ, ਅਤੇ ਦਿਲ ਦਾ ਤੂੰ ਐਸਾ ਕਠੋਰ ਹੈ ਕਿ ਜਨੇਹਾ ਜਿਸ ਤਰ੍ਹਾਂ ਸਾਬਤ ਦਾਲ ਵਿੱਚ ਕੋਰੜੂ ਮੋਠ ਹੁੰਦਾ। ਹੁਣ ਭਾਵੇਂ ਕਿੰਨੀ ਅੱਗ ਬਾਲੇ ਉਹ ਕੋਰੜੂ ਮੋਠ ਕਦੇ ਗਲਦਾ ਨਹੀਂ। ਮਹਾਰਾਜ ਕਹਿਣ ਲੱਗੇ ਪੰਡਿਤ ਤੇਰੇ ਹਿਰਦੇ ਅੰਦਰ ਮੋਹ ਹੈ ਅਤੇ ਸਦਾ ਹੀ ਭਰਮ ਵਿੱਚ ਵਿਆਪਿਆ ਰਹਿੰਦਾ, ਦੇਹ ਕਰਕੇ ਵੀ ਤੂੰ ਤਿਸ਼ਟਸ ਹੁੰਦਾ, ਟਿਕਾਓ ਸਹਿਤ ਨਹੀਂ ਰਹਿੰਦਾ, ਕਦੇ ਇੱਧਰ ਕਦੇ ਉੱਧਰ ਭੱਜਿਆ ਹੀ ਰਹਿੰਦਾ। ਇਹ ਤਮੋ ਗੁਣ ਰਜੋ ਗੁਣ ਇਹਨਾਂ 'ਚੋਂ ਨਿਕਲ, ਸਤੋ ਗੁਣੀ ਬਣ ਪੰਡਿਤ, ਫਿਰ ਪੰਡਿਤ ਬਣੇਗਾ ਤੂੰ। ਸਤੋ ਗੁਣ 'ਚ ਆ ਕੇ ਰਾਮ ਨਾਮ ਦੀ ਉਪਾਸ਼ਨਾ ਕਰਿਆ ਕਰ, ਫਿਰ ਦੇਖ ਫਿਰ ਇਹਦੇ ਨਾਲ ਅੰਤਰੀਪ ਸਰੂਪ ਦਾ ਗਿਆਨ ਹੁੰਦਾ। ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ, ਸੱਚ ਕਹੈ ਤਾਂ ਛੋਹੋ ਆਵੈ ਅੰਤਰ ਬਹੁਤਾ ਰੋਹਾ। ਤੂੰ ਕੂੜੀ ਆਵੈ ਕੂੜੀ ਜਾਵੈ, ਤੂੰ ਝੂਠੀਆਂ ਗੱਲਾਂ ਕਰਦਾ ਹੋਇਆ ਫਿਰ ਸਤਸੰਗ ਵਿੱਚ ਆਉਂਦਾ ਅਤੇ ਝੂਠੀਆਂ ਹੀ ਗੱਲਾਂ ਕਰਦਾ ਚੱਲਿਆ ਜਾਂਦਾ। ਜਿਹੜਾ ਉਹ ਸਤਸੰਗ ਦੇ ਵਿੱਚ ਆਉਣਾ ਵੀ ਹੈ ਤੇਰਾ ਕੂੜਾ ਹੀ ਹੈ, ਝੂਠਾ ਹੀ ਹੈ, ਅਤੇ ਜਾਣਾ ਵੀ ਝੂਠਾ ਹੀ ਹੈ, ਕਿਉਂਕਿ ਉਹਨੂੰ ਸਦਾ ਹੀ ਜਿਹੜਾ ਹੈ ਨਾ ਮਾਇਆ ਦਾ ਜੋਹਾ ਜਿਹੜੀ ਝਾਕ ਰਹਿੰਦੀ ਹੈ ਵੀ ਹੁਣ ਮੈਨੂੰ ਉੱਥੇ ਕੋਈ ਮਾਇਆ ਦਊਗਾ ਉੱਥੇ ਦਊਗਾ। ਹੁਣ ਜੇ ਕੋਈ ਬੰਦਾ ਤੈਨੂੰ ਸੱਚੀ ਗੱਲ ਕਹਿ ਦਿੰਦਾ ਫਿਰ ਤੈਨੂੰ ਗੁੱਸਾ ਆ ਜਾਂਦਾ, ਬੜਾ ਕ੍ਰੋਧ ਚੜ੍ਹਦਾ ਫਿਰ, ਕਿਉਂਕਿ ਉਸਦੇ ਅੰਦਰ ਰੋਹਾ ਭਾਵ ਗੁੱਸਾ ਹੀ ਭਰਿਆ ਹੋਇਆ। ਗੁੱਸਾ ਤਾਂ ਹੀ ਆਉਂਦਾ ਜੇ ਤੇਰੇ ਅੰਦਰ ਗੁੱਸਾ, ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਅੰਦਰ ਹਿਰਦੇ 'ਚ ਵਸਿਆ ਹੋਵੇ ਤਾਂ ਸ਼ਾਂਤੀ ਤਾਂ ਹੋਵੇ ਤੈਨੂੰ। ਵਿਆਪਿਆ ਦੁਰਮਤ ਕਬੁੱਧ ਕਮੂੜਾ, ਮਨ ਲਾਗਾ ਤਿਸ ਮੋਹਾ, ਠੱਗੈ ਸੇਤੀ ਠਾਕੁਰ ਹਲ ਆਇਆ, ਸਾਥ ਪੇ ਇੱਕੋ ਜੇਹਾ। ਕਬੁੱਧ ਹੁੰਦੀ ਖੋਟੀ ਬੁੱਧੀ ਵਾਲਾ ਬੰਦਾ, ਅਤੇ ਦੁਰਮਤ ਹੁੰਦੀ ਖੋਟੀ ਸਿੱਖਿਆ ਵਿੱਚ ਵਿਆਪਿਆ ਹੋਇਆ, ਅਤੇ ਉਸ ਕਮੂੜਾ ਹੁੰਦਾ ਭੈੜੇ ਮੂਰਖ ਦੇ ਮਨ ਨੂੰ ਮੋਹ ਲੱਗ ਰਿਹਾ। ਸੋ ਤੂੰ ਜੋ ਠੱਗੀਆਂ ਮਾਰਦਾ, ਠੱਗ ਜੋ ਪੰਡਿਤ ਹੈ ਉਹਦੇ ਨਾਲ ਠੱਗ, ਸੋ ਉਹਦਾ ਵਿਦਿਆਰਥੀ ਰਲਾ, ਨਾਲ ਇੱਕ ਹੋਰ ਵਿਦਿਆਰਥੀ ਲਿਆਇਆ, ਉਹ ਵੀ ਠੱਗੀਆਂ ਠੋਰੀਆਂ ਸਿਖਾਉਣ ਲੱਗ ਪਿਆ ਉਹਨੂੰ। ਪੇ ਬਹੁੜੋ ਭਾਵ ਸਾਥ ਦੋਹਾਂ ਠੱਗਾਂ ਦਾ ਇੱਕੋ ਜਿਹੀ ਹੈ। ਮਹਾਰਾਜ ਕਹਿੰਦੇ ਇਸ ਸੰਸਾਰ ਵਿੱਚ ਇਹ ਜੀਵ ਵੀ ਠੱਗ ਆਇਆ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਦਾਰਥਾਂ ਰੂਪ ਠੱਗਾਂ ਨਾਲ ਰਲ ਗਿਆ, ਅਤੇ ਦੋਹਾਂ ਦਾ ਸਾਥ ਇੱਕੋ ਜਿਹਾ ਹੋ ਗਿਆ। ਜੀਵ ਠੱਗ ਹੈ ਅਤੇ ਕਾਮ ਕ੍ਰੋਧ ਹੁਣ ਵੀ ਠੱਗ ਹੈ। ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੈ, ਤਾਂ ਉੱਗੜ ਆਇਆ ਲੋਹਾ, ਬਹੁਤੇਰੀ ਥਾਈਂ ਰਲਾਏ ਰਲਾਏ ਦਿੱਤਾ, ਉੱਗੜਿਆ ਪੜਦਾ ਅੱਗੇ ਆਏ ਖਲੋਹਾ। ਹੁਣ ਜਿਸ ਵੇਲੇ ਸਤਿਗੁਰਾਂ ਰੂਪੀ ਸਰਾਫ ਨੇ ਆਪਣੀ ਨਿਗਾਹ ਦੇ ਵਿੱਚੋਂ ਕੱਢਿਆ ਤਾਂ ਲੋਹਾ ਹੀ ਪ੍ਰਗਟ ਹੋ ਆਇਆ, ਲੋਹਾ ਭਾਵ ਤਮੋ ਗੁਣੀ ਪਾਪੀ ਹੀ ਦਿਸਿਆ। ਬਹੁਤ ਹੀ ਥਾਵਾਂ 'ਤੇ ਰਲਾ ਰਲਾ ਕੇ ਦਿੱਤਾ ਸੀ ਭਾਵ ਹੋ ਆਇਆ, ਪਰ ਭਾਵ ਪਾਪੀ ਦਿਸਿਆ। ਬਹੁਤ ਹੀ ਥਾਵਾਂ 'ਚ ਰਲਾ ਰਲਾ ਦਿੱਤਾ ਭਾਵ, ਬ੍ਰਾਹਮਣ ਛੱਤਰੀ ਆਦਿਕ ਜਾਤਾਂ ਵਿੱਚ ਰਲਾ ਦਿੱਤਾ ਸੀ, ਪਰ ਅੰਤ ਨੂੰ ਉਹਦਾ ਪੜਦਾ ਉੱਗੜੀ ਆਇਆ, ਕਿਉਂਕਿ ਉਹਦੇ ਕੀਤੇ ਹੋਏ ਕਰਮ ਦਾ ਫਲ ਅੱਗੇ ਆ ਕੇ ਖਲੋ ਗਿਆ। ਸਤਿਗੁਰ ਕੀ ਜੇ ਸਰਣੀ ਆਵੈ, ਫਿਰ ਮਨੂ ਰਹੋ ਕੰਚਨ ਹੋਹਾ, ਸਤਿਗੁਰ ਨਿਰਵੈਰ ਪੁੱਤਰ ਸੱਤਰ ਸਮਾਨੇ, ਔਗਣ ਕੱਟੇ ਕਰੇ ਸੁੱਧ ਦੇਹਾ। ਜੇ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਵੇ ਤਾਂ ਫਿਰ ਮਨੂਰੋਂ ਹੁੰਦਾ ਲੋਹੇ ਦੀ ਮੈਲ ਤੋਂ ਸੋਨੇ ਵਾਂਗੂੰ ਸ਼ੁੱਧ ਹੋ ਜਾਂਦਾ। ਸਤਿਗੁਰ ਦੇਵ ਜੀ ਨਿਰਵੈਰ ਹਨ, ਜਿਨ੍ਹਾਂ ਨੂੰ ਪੁੱਤਰ ਅਤੇ ਦੁਸ਼ਮਣ ਇੱਕੋ ਬਰਾਬਰ ਹੈ। ਇਸੇ ਕਰਕੇ ਔਗਣਾਂ ਨੂੰ ਕੱਟ ਕੇ ਦੇਹ ਨੂੰ ਸ਼ੁੱਧ ਕਰ ਦਿੰਦੇ ਨੇ। ਸਤਿਗੁਰੂ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਜੇ ਕੋਈ ਬੰਦਾ ਗਲਤ ਚੱਲਦਾ ਹੈ, ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਹੋਵੇ, ਉਹਨੂੰ ਟੋਕ ਦਿੰਦੇ ਨੇ ਵੀ ਤੂੰ ਦੇਖ ਬਈ ਸਹੀ ਨਹੀਂ ਚੱਲ ਰਿਹਾ ਆਪਣੇ ਧਰਮ ਦੇ ਵਿੱਚ। ਪਖੰਡਵਾਦ ਤੋਂ ਰੋਕਿਆ ਗੁਰੂ ਨਾਨਕ ਸਾਹਿਬ ਨੇ, ਦਸਾਂ ਸਰੂਪਾਂ ਨੇ, ਮੰਤਰ ਜੰਤਰ ਤੰਤਰ ਇਹਨਾਂ ਤੋਂ ਰੋਕਿਆ ਮਹਾਰਾਜ ਨੇ। ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਪਖੰਡਵਾਦ ਵਿੱਚ ਆਉਂਦੀਆਂ ਹੈ। ਸਤਿਗੁਰੂ ਦਾ ਇੱਕੋ ਹੀ ਉਪਦੇਸ਼ ਹਰੇਕ ਧਰਮ ਨੂੰ, ਹਰੇਕ ਕੌਮ ਨੂੰ ਰਿਹਾ, ਕਿਉਂਕਿ ਮਨੁੱਖ ਤਾਂ ਸਾਰੇ ਉਹੀ ਆ ਨਾ, ਗਲਤ ਕੰਮ ਨਾ ਕਰੋ। ਚੋਰੀ ਜਾਰੀ ਠੱਗੀ ਹੇਰਾ ਫੇਰੀ ਹਰੇਕ ਮਨੁੱਖ ਲਈ ਮਾੜੀ ਹੈ ਇਹ, ਅਤੇ ਪਰਮੇਸ਼ੁਰ ਦਾ ਨਾਮ ਹਰ ਇੱਕ ਮਨੁੱਖ ਲਈ ਚੰਗਾ। ਫਿਰ ਆਪੋ ਆਪਣੇ ਧਰਮ ਦੇ ਅਨੁਸਾਰ ਰਹਿ ਕੇ ਚੱਲੋ, ਦੂਜੇ ਧਰਮ ਨੂੰ ਨਿੰਦੋ ਨਾ, ਆਪਣਾ ਧਰਮ ਕਮਾਓ ਬਸ। ਹਰੇਕ ਨੂੰ ਆਪਣਾ ਧਰਮ ਓਨਾ ਹੀ ਪਿਆਰਾ ਹੁੰਦਾ ਜਿੰਨਾ ਆਪਾਂ ਨੂੰ ਆਪਣਾ। ਪੰਡਿਤ ਨੂੰ ਆਪਣਾ ਧਰਮ ਪਿਆਰਾ, ਮੁਸਲਮਾਨਾਂ ਨੂੰ ਆਪਣਾ ਧਰਮ ਪਿਆਰਾ, ਈਸਾਈਆਂ ਨੂੰ ਆਪਣਾ ਧਰਮ ਪਿਆਰਾ। ਨਾ ਕਿਸੇ ਨੂੰ ਨਿੰਦੋ, ਨਾ ਮਾੜਾ ਕਹੋ, ਸਾਰੇ ਪਰਮੇਸ਼ੁਰ ਦਾ ਨਾਮ ਜਪੋ, ਆਪਸ ਵਿੱਚ ਮਿਲ ਕੇ ਰਹੋ। ਇਹ ਗੁਰੂ ਸਾਹਿਬ ਦਾ ਉਪਦੇਸ਼ ਹੈ। ਸਤਿਗੁਰੂ ਨੂੰ ਤਾਂ ਸਾਰੇ ਇੱਕੋ ਬਰਾਬਰ ਹੈ। ਇਸੇ ਕਰਕੇ ਔਗਣਾਂ ਨੂੰ ਕੱਟ ਕੇ ਦੇਹ ਨੂੰ ਹਰੇਕ ਦੀ ਦੇਹੀ ਸ਼ੁੱਧ ਕਰਦੇ ਨੇ। ਨਹੀਂ ਤਾਂ ਉਹਨੂੰ ਪੜੋਸਾ ਪੜਾਸੀ ਕਰਕੇ ਤੋਰ ਵੀ ਸਕਦੇ, ਪਰ ਮਹਾਰਾਜ ਸਮਝਦੇ ਇਸ, ਕਿਉਂਕਿ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਪਰਮੇਸ਼ੁਰ ਨੇ ਹੀ ਸਾਰੀ ਦੁਨੀਆ ਬਣਾਈ ਹੈ, ਸਾਰੇ ਹੀ ਉਸੇ ਨੇ ਬਣਾਏ ਨੇ, ਤਾਂ ਸਭ ਨੂੰ ਸਾਂਝਾ ਉਪਦੇਸ਼ ਕਰਦੇ ਨੇ। ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ, ਤਿਸ ਸਤਿਗੁਰ ਨਾਲ ਸੁਨੇਹਾ। ਮਹਾਰਾਜ ਕਥਨ ਕਰਦੇ ਨੇ ਵੀ ਜਿਹਦੇ ਮੱਥੇ ਉੱਪਰ ਧੁਰਈ ਸ੍ਰੇਸ਼ਟ ਲੇਖ ਲਿਖਿਆ ਹੁੰਦਾ, ਚੰਗੇ ਕਰਮਾਂ ਕਰਕੇ ਲੇਖ ਲਿਖਿਆ ਹੁੰਦਾ, ਪਿੱਛੇ ਚੰਗੇ ਪੁੰਨ ਕੀਤੇ ਨੇ ਜਿਹਨੇ, ਉਹਦਾ ਫਿਰ ਵਧੀਆ ਲੇਖ ਬਣ ਜਾਂਦਾ, ਉਹਦਾ ਰੈਕਟ ਸੋਹਣਾ ਹੋ ਜਾਂਦਾ। ਤਾਂ ਉਹਦਾ ਸਤਿਗੁਰਾਂ ਦੇ ਨਾਲ ਸੁਨੇਹ ਹੁੰਦਾ, ਪ੍ਰੇਮ ਹੁੰਦਾ, ਸ੍ਰੇਸ਼ਟ ਬਹੁਤਾ ਪ੍ਰੇਮ ਬਣ ਜਾਂਦਾ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ। ਆਵਣ ਜਾਣਾ ਤਿਸ ਕਾ ਕਟੀਐ, ਸਦਾ ਸਦਾ ਸੁਖ ਹੋਹਾ। 900 ਕਾਟ ਅੰਗ ਤੇ ਮਹਾਰਾਜ ਜੀ ਫਰਮਾਉਂਦੇ ਨੇ ਵੀ ਪੂਰਿਆਂ ਸਤਿਗੁਰਾਂ ਦੀ ਉਪਦੇਸ਼ ਬਾਣੀ ਅੰਮ੍ਰਿਤ ਰੂਪ ਹੈ, ਜਿਸ ਉੱਤੇ ਵਾਹਿਗੁਰੂ ਕਿਰਪਾਲੂ ਹੁੰਦੇ ਨੇ, ਉਹਦੇ ਹਿਰਦੇ ਵਿੱਚ ਗੁਰਾਂ ਦਾ ਉਪਦੇਸ਼ ਜਿਹੜਾ ਹੈ ਨਾ, ਬਾਣੀ, ਬਾਣੀ ਸਾਰੀ ਉਪਦੇਸ਼ ਰੂਪ ਹੈ, ਇਹ ਵਸਦੀ ਹੈ, ਫਿਰ ਉਪਦੇਸ਼ ਦੇ ਮੁਤਾਬਕ ਉਹ ਚੱਲਦਾ ਹੈ। ਬਾਣੀ ਦੋ ਕਰਮ ਕਰਦੀ ਹੈ, ਨਾਲ ਤਾਂ ਨਾਮ ਵੀ ਜਪਾਉਂਦੀ ਹੈ, ਨਾਲ ਉਪਦੇਸ਼ ਵੀ ਕਰਦੀ ਹੈ, ਨਾਲੇ ਬਾਣੀ ਹਿਰਦੇ ਨੂੰ ਅੰਦਰੋਂ ਸ਼ੁੱਧ ਵੀ ਕਰਦੀ ਹੈ। ਬਾਣੀ ਕਿਉਂਕਿ ਤੁਰਕੀ ਅਕਾਲ ਪੁਰਖ ਦੀ ਬਾਣੀ ਹੋਣ ਕਰਕੇ ਕਈ ਪੁੱਛਦੇ ਆ ਵੀ ਇੰਨੇ 25 ਪਾਠ ਕਿਉਂ ਕਰਨੇ ਨੇ, 5 ਸੁਖਮਨੀ ਸਾਹਿਬ ਕਿਉਂ ਕਹਿੰਦੇ ਹੋ, ਇੱਕ ਨਹੀਂ ਬੜਾ? ਉਹ ਹਲੇ ਤੂੰ ਅਜਿਹਾ ਬਣਿਆ ਨਹੀਂ ਹੈ, ਜਦੋਂ ਤੂੰ ਅਜਿਹਾ ਬਣ ਗਿਆ ਫਿਰ ਤਾਂ ਇੱਕ ਪਾਠ ਹੀ ਬਹੁਤ ਹੁੰਦਾ ਹੈ। ਪਹਿਲਾਂ ਉੱਥੇ ਅਵਸਥਾ ਤਾਂ ਲੈ ਜਾਓ ਆਪਣੀ। 25 ਤਾਂ ਕਰਾਉਂਦੇ ਹਾਂ ਵਾਰ 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 ਵਾਰ, ਇਹ ਤੇਰੇ ਵਿੰਗੇ ਤੜਿੰਗੇ ਮਨ ਨੂੰ ਮੋੜ ਮੋੜ ਕੇ ਸਿੱਧੇ ਰਾਹ 'ਤੇ ਪਹਿਲਾਂ ਲਿਆਉਣਾ ਹੈ। ਓਨੀ ਬਰੀਕੀ ਵੱਧਦੀ ਜਾਂਦੀ, ਜੇ ਵਿੰਗ ਤੜਿੰਗਾ ਜਾਂ ਲੋਹਾ ਹੁੰਦਾ ਉਹਨੂੰ ਕਿੰਨੀ ਵਾਰ ਸਿੱਧਾ ਕਰਨਾ, ਕੁੱਟ ਕੁੱਟ ਕੇ ਕੁੱਟ ਕੁੱਟ ਕੇ, ਮੁੜ ਕੇ ਜਦੋਂ ਲੋਹੇ ਵਿੱਚੋਂ ਮਾੜਾ ਜਿਹਾ ਫਰੜ ਜਿਹਾ ਕੱਢਣਾ ਹੁੰਦਾ, ਫਿਰ ਮਾੜੀ ਮਾੜੀ ਸੱਟ ਮਾਰੀ ਦੀ। ਜਨਮ ਜਨਮ ਕੀ ਇਸ ਮਨ ਕਾ ਮਲ ਲਾਗੇ ਕਾਲਾ ਹੋਆ ਸਿਆਹੋ। ਵਾਰ ਵਾਰ ਤਾਂ ਪਾਠ ਕਰਨਾ ਪੈਂਦਾ, ਵਾਰ ਵਾਰ ਸੇਵਾ ਕਰਨੀ ਪੈਂਦੀ ਹੈ, ਬਾਅਦ ਵਿੱਚ ਤਾਂ ਲੋੜ ਨਹੀਂ ਪੈਂਦੀ। ਜਦ ਤੂੰ ਜੇ ਤੂੰ ਸਿੱਧਾ ਹੋਵੇਂ ਫਿਰ ਸਾਨੂੰ ਕੀ ਲੋੜ ਹੈ? ਸੋ ਇਸ ਕਰਕੇ ਜਦ ਭੁੱਖ ਲੱਗੀ ਹੁੰਦੀ ਹੈ, ਦੜਾ ਦੜ ਰੋਟੀਆਂ ਖਾਂਦਾ, ਫਿਰ 3-4 ਖਾ ਕੇ ਫਿਰ ਇੱਕ ਬੁਰਕੀ ਨੂੰ ਵੀ ਨਾ ਕਰੀ ਜਾਂਦਾ, ਬਸ ਹੁਣ ਮੈਂ ਰੱਜ ਗਿਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਦੋਂ ਕਿਤੇ ਚੀਜ਼ ਨੂੰ ਜੰਗਾਲੀ ਹੋਵੇ, ਉਹਨੂੰ ਲੈ ਕੇ ਰੇਗ ਮਰ ਜਿਆ, ਜਿਉਂ ਲੱਗਦੇ ਰਗੜਨ, ਜਿਉਂ ਲੱਗਦੇ ਰੇਤੀ ਲੈ ਕੇ, ਕਦੇ ਕੁਛ ਲੈ ਕੇ, ਭਾਂਡੇ ਨੂੰ ਮਾਂਜੀ ਜਾਂਦੇ ਮਾਂਜੀ ਜਾਂਦੇ, ਜਦੋਂ ਲਿਸ਼ਕ ਜਾਂਦਾ ਫਿਰ ਤਾਂ ਨਹੀਂ ਕੋਈ ਮਾਂਜਦਾ, ਫਿਰ ਮਾਂਜਣ ਦੀ ਲੋੜ ਨਹੀਂ। 25 ਪਾਠ ਤੋਂ ਸ਼ੁਰੂ ਕਰਨ ਵੇਲੇ ਡਰੀ ਜਾਂਦਾ, 25 ਤੋਂ ਫਿਰ ਹੌਲੀ ਹੌਲੀ ਜਦੋਂ ਸ਼ੁੱਧ ਹੋਣਾ ਸ਼ੁਰੂ, ਫਿਰ 20 ਹੋ ਜਾਣਗੇ, ਫਿਰ 15, ਫਿਰ 10, ਫਿਰ ਇੱਕੋ ਹੀ ਰਹਿ ਜਾਣਾ। ਇੱਕ ਜਪਜੀ ਸਾਹਿਬ ਮਸਾਂ ਹੀ ਸਾਰਾ ਦਿਨ 'ਚ ਹੋਣਾ, ਫਿਰ ਜੇ ਸਮਾਧੀ ਲੱਗਣ ਲੱਗ ਜਾਂਦੀ ਫਿਰ ਤਾਂ ਮੁੜ ਕੇ ਮੂਲ ਮੰਤਰ 'ਤੇ ਆ ਜਾਣਾ, ਫਿਰ ਇੱਕੋ ਓੰਕਾਰ 'ਤੇ ਸਮਾਧੀ ਜੁੜਨ ਲੱਗ ਜਾਂਦੀ ਹੈ। ਪਤਾ ਨਹੀਂ ਵਾਸਤਾ ਨਹੀਂ ਕਿਸੇ ਗੱਲ ਦਾ। ਤੋ ਇਸ ਪ੍ਰਕਾਰ ਪ੍ਰਸ਼ਨ ਐਂ ਕਰਨਗੇ ਜਿਵੇਂ ਬਹੁਤ ਕਈ ਯੁੱਗਾਂ ਦੇ ਸਮਾਧੀ ਲਾ ਕੇ ਹੇਮਕੁੰਡ ਤੋਂ ਆਏ ਹੁੰਦੇ ਨੇ। ਸੁੱਤੇ ਉੱਠਿਆ ਨਹੀਂ ਜਾਂਦਾ, ਪੁੱਠੇ ਸਿੱਧੇ ਕੰਮ ਕਰਕੇ ਜ਼ਿੰਦਗੀ ਗਾਲ ਲਈ, ਅਤੇ ਕੁਐਸਚਨ ਕਰਨਗੇ ਇੰਨੇ ਪਾਠਾਂ ਦੀ ਕੀ ਲੋੜ ਹੈ? ਤੁਸੀਂ ਅੱਗੇ 7 ਬਚਨ ਕਹਿ ਕੇ ਕੰਮ ਸ਼ੁਰੂ ਕਰੋ, ਲੋੜ ਹੈ ਪਾਠਾਂ ਦੀ ਤੈਨੂੰ? ਇੰਨੇ ਰੁਪਈਆਂ ਦੀ ਕੀ ਲੋੜ ਹੈ? ਮਹੀਨੇ ਬਾਅਦ ਇੰਨੇ ਕਮਾਉਣਾ, ਤੂੰ 1 ਰੁਪਈਆ ਕਮਾ ਲਿਆ ਕਰਤਾ, $1 ਨਾਲ ਨਹੀਂ ਸਰਦਾ ਤੇਰਾ। ਇਸ ਪ੍ਰਕਾਰ ਹੈ ਕਿ ਹੋਰ ਸਾਰੀਆਂ ਚੀਜ਼ਾਂ ਜ਼ਿਆਦਾ ਜ਼ਿਆਦਾ, ਬਾਣੀ ਘੱਟ ਘੱਟ, ਰਹਿਤ ਮਰਿਆਦਾ ਬਿਲਕੁਲ ਹੀ ਹੈ ਨਹੀਂ, ਕਕਾਰਾਂ ਦੀ ਕਹਿੰਦੇ ਲੋੜ ਹੀ ਨਹੀਂ। ਕਿਰਪਾਨ ਗਲ ਚ ਪਾ ਲਓ, ਅਖੇ ਕੰਘੇ ਚ ਫਿੱਟ ਕਰ ਲਓ ਕਿਰਪਾਨ, ਚੱਲ ਹੋਰ ਛੋਟਾ ਕਰ ਲਓ ਕੰਘਾ ਵੀ। ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਭਾਈ ਉਪਦੇਸ਼ ਹਿਰਦੇ ਚ ਵਸਾਓ, ਉਸ ਬੰਦੇ ਦਾ ਆਉਣਾ ਜਾਣਾ ਕੱਟਿਆ ਜਾਂਦਾ ਹੈ ਅਤੇ ਉਹਨੂੰ ਸਦਾ ਹੀ ਨਿੱਤ ਰੂਪ ਸੁੱਖ ਪ੍ਰਾਪਤ ਹੁੰਦਾ, ਆਤਮਕ ਸੁੱਖ। ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁੱਝਈ, ਜੋ ਤੁਧ ਭਾਣਾ ਜੰਤ ਸੋ ਦਰਗ ਹੈ ਸਿੱਝਈ। ਇਹ ਵਾਹਿਗੁਰੂ ਜੀ, ਜਿਹੜਾ ਬੰਦਾ ਤੈਨੂੰ ਭਾਉਂਦਾ ਚੰਗਾ ਲੱਗਦਾ ਉਹੀ ਤੈਨੂੰ ਬੁੱਝਈ ਜਾਣਦਾ, ਜਿਹੜਾ ਜੀਵ ਤੈਨੂੰ ਭਾਉਂਦਾ ਉਹੀ ਪਰਲੋਕ ਦਰਗਾਹ ਵਿੱਚ ਸਿੱਝਈ ਤੋਂ ਭਾਵ ਕਲਿਆਣ ਸਹਿਤ ਹੁੰਦਾ, ਮੁਕਤ ਹੋ ਜਾਂਦਾ। ਜਿਸਨੋ ਤੇਰੀ ਨਦਰ ਹਉਮੈ ਤਿਸ ਗਈ, ਜਿਸਨੋ ਤੂੰ ਸੰਤੁਸ਼ਟ ਕਲਮਲ ਤਿਸ ਖਾਈ। ਜਿਸ ਉੱਤੇ ਤੇਰੀ ਕਿਰਪਾ ਦ੍ਰਿਸ਼ਟੀ ਹੋਈ ਆ ਉਹਦੀ ਹਉਮੈ ਮੈਲ ਚਲੇ ਗਈ, ਜਿਸ ਉੱਤੇ ਤੂੰ ਸੰਤੁਸ਼ਟ ਪ੍ਰਸੰਨ ਹੋਇਆ ਉਹਦੇ ਕਲਮਲ ਹੁੰਦੇ ਪਾਪ ਜਿਹੜੇ ਖਾਈ ਭਾਵ ਨਾਸ ਹੋ ਗਏ। ਜਿਸ ਕੈ ਸੁਆਮੀ ਵੱਲ ਨਿਰਭਉ ਸੋ ਪਈ, ਜਿਸਨੋ ਤੂੰ ਕਿਰਪਾਲ ਸੋ, ਜਿਸਨੋ ਤੂੰ ਕਿਰਪਾਲ ਸੱਚਾ ਸੋ ਥਿਈ। ਇਹ ਸੁਆਮੀ ਮਾਲਕ ਜਿਹਦੇ ਵੱਲ ਤੂੰ ਹੋਇਆ ਉਹ ਨਿਰਖੌਫ ਹੋ ਗਿਆ, ਡਰ ਤੋਂ ਰਹਿਤ ਹੋ ਗਿਆ। ਹੁਣ ਜਿਸ ਉੱਤੇ ਤੂੰ ਦਿਆਲੂ ਕਿਰਪਾਲੂ ਹੋਇਆ ਸੱਚਾ ਥਿਈ ਤੋਂ ਭਾਵ ਸੱਚਾ ਹੋਇਆ। ਜਿਸਨੋ ਤੇਰੀ ਮਾਇਆ ਨਾ ਪੋਹੈ ਅਗਨਈ, ਤਿਸਨੋ ਸਦਾ ਦਿਆਲ ਜਿਨ ਗੁਰ ਤੇ ਮਤ ਲਈ। ਜਿਸ ਉੱਤੇ ਤੇਰੀ ਕਿਰਪਾ ਦ੍ਰਿਸ਼ਟੀ ਹੈ ਉਹਨੂੰ ਤ੍ਰਿਸ਼ਨਾ ਅਗਨੀ ਜਾਂ ਜਠਰਾਗਨ ਦੀ ਅਗਨੀ ਨਹੀਂ ਪਹੁੰਦੀ ਹੈ। ਸਾਰੀਆਂ ਅੱਗਾਂ ਜਿੰਨੀਆਂ ਹੁਣ ਤੱਕ ਬਾਣੀ 'ਚ ਆਪਾਂ ਦੱਸੀਆਂ ਨੇ ਉਹ ਪਾਉਂਦੇ ਨਹੀਂ। ਜਿਹਨੇ ਗੁਰਾਂ ਪਾਸੋਂ ਕਹਿੰਦੇ ਸਿੱਖਿਆ ਲਈ ਹੈ ਉਸ ਉੱਤੇ ਤੂੰ ਸਦਾ ਹੀ ਦਿਆਲੂ ਰਹਿੰਦਾ। ਸਲੋਕ ਮਹੱਲਾ ਪੰਜਵਾ। ਹੁਣ ਬੇਨਤੀ ਦਾ ਸ਼ਬਦ ਹੈ, ਬੇਨਤੀ ਕਰਨੀ ਦੱਸਦੇ ਨੇ ਆਪਾਂ ਨੂੰ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਇਹ ਕਿਰਪਾਲੂ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਡੇ ਅਵਗੁਣਾਂ ਨੂੰ ਤੂੰ ਬਖਸ਼ ਲੈਣਾ ਕਰ, ਮੇਰੇ ਤੇ ਵੀ ਕਿਰਪਾ ਕਰ ਜਿਸ ਕਰਕੇ ਮੈਂ ਵੀ ਸਤਿਗੁਰਾਂ ਦੇ ਚਰਨੀ ਪੈ ਕੇ ਸਦਾ ਸਦਾ ਤੇਰਾ ਨਾਮ ਜਪਣਾ ਕਰਾਂ। ਮਨ ਤਨ ਅੰਤਰ ਵਸ ਦੁੱਖਾ ਨਾਸ ਹੋਏ, ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਏ। ਇਹ ਮੇਰੇ ਵਾਹਿਗੁਰੂ ਮੇਰੇ ਮਨ ਅਤੇ ਸਰੀਰ ਅੰਦਰ ਵਸ ਜਾਓ ਕਿਰਪਾ ਕਰਕੇ, ਜਿਸ ਕਰਕੇ ਦੁੱਖਾਂ ਦਾ ਨਾਸ ਹੋ ਜਾਏ। ਸੋ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਰੱਖਣਾ ਕਰੋ, ਜਿਸ ਤੇ ਕੋਈ ਡਰ ਨਾ ਮੈਨੂੰ ਲੱਗੇ। ਗੁਣ ਗਾਵਾਂ ਦੇ ਨਾਰਾਇਣ ਏਤੈ ਕੰਮ ਲਾਏ, ਸੰਤ ਜਨਾ ਕੈ ਸੰਗ ਹਉਮੈ ਰੋਗ ਜਾਏ। ਦਿਨ ਰਾਤ ਮੈਂ ਗੁਣ ਗਾਉਂਦਾ ਕਰਾਂ, ਕਿਰਪਾ ਕਰੋ ਗੁਣ ਗਾਈ ਜਾਵਾਂ ਗਾਈ ਜਾਵਾਂ। ਏਤੈ ਹੁੰਦਾ ਇਸ ਕੰਮ ਵਿੱਚ ਮੈਨੂੰ ਲਾਉਣਾ ਕਰੋ। ਵਾਹਿਗੁਰੂ ਦੇ ਜੋ ਸੰਤ ਨੇ ਉਹਨਾਂ ਦੀ ਸੰਗਤ ਵਿੱਚ ਨਿਵਾਸ ਦੇਣਾ ਕਰੋ, ਜਿਸ ਕਰਕੇ ਹਉਮੈ ਰੂਪੀ ਰੋਗ ਚੱਲਿਆ ਜਾਵੇ, ਕਿਉਂਕਿ ਸੰਤ ਹੁੰਦਾ ਹੀ ਨਿਮਰਤਾ ਵਾਲਾ। ਸੋ ਜੇ ਬ੍ਰਹਮ ਗਿਆਨੀ ਨੂੰ ਜਾ ਕੇ ਬੇਨਤੀ ਕਰੀਏ ਵੀ ਤੁਹਾਡੇ 'ਚ ਤਾਂ ਬਹੁਤ ਤਾਕਤ ਹੈ, ਉਹ ਕਹਿੰਦੇ ਭਾਈ ਮੇਰੇ 'ਚ ਤਾਂ ਕੀੜੀ ਜਿੰਨੀ ਵੀ ਨਹੀਂ ਹੈਗੀ, ਨਿਮਰਤਾ ਬਹੁਤ ਹੁੰਦੀ ਹੈ। ਸਰਬ ਨਿਰੰਤਰ ਖਸਮ ਏਕੋ ਰਵ ਰਹਿਆ, ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ। ਇਹ ਖਸਮ ਪਰਮਾਤਮਾ ਸਾਰਿਆਂ ਦੇ ਅੰਦਰ ਤੋਂ ਇੱਕ ਰਸ ਰਵ ਰਿਹਾ ਮਿਲ ਰਿਹਾ, ਗੁਰਾਂ ਦੀ ਕਿਰਪਾ ਨਾਲ ਸੱਚ ਭਾਵ ਨਿਸ਼ਚੇ ਕਰਕੇ ਅਸਾਂ ਨੇ ਸੱਚ ਹੀ ਸੱਚ ਨੂੰ ਲਹਿਆ ਭਾਵ ਜਾਣਿਆ ਹੈ। ਦਇਆ ਕਰੋ ਦਿਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏਹ। ਇਹ ਦਿਆਲੂ ਦਇਆ ਕਰਕੇ ਆਪਣੀ ਸਿਫਤ ਕਰਨੀ ਦਿਓ, ਹੇ ਪਰਮਾਤਮਾ ਮੇਰੀ ਇਹੀ ਪ੍ਰੀਤੀ ਹੈ ਕਿ ਮੈਂ ਆਪ ਜੀ ਦਾ ਦਰਸ਼ਨ ਵੇਖ ਕੇ ਨਿਹਾਲ ਹੋਵਾਂ। ਸਿਫਤ ਦੇਹੋ ਨਾਨਕ ਪ੍ਰੀਤ ਏਹ। ਸੋ ਇਸ ਤਰ੍ਹਾਂ ਧਿਆਨ ਰੱਖਣਾ, ਪਹਿਲਾਂ ਉਂਕੜਾਇਆ ਦੇਹੋ ਫਿਰ ਇਹ, ਹਾਹਾ ਮੁਕਤਾ ਇੱਥੇ। ਮਹੱਲਾ ਪੰਜਵਾ। ਏਕੋ ਜਪੀਐ ਮਨੈ ਮਾਹਿ, ਇੱਕ ਸਕੀ ਸਰਣਾਏ, ਇੱਕ ਸਿਉ ਕਰ ਪਿਰਹੜੀ ਦੂਜੀ ਨਾਹੀ ਜਾਏ। ਇਹ ਭਾਈ ਇੱਕ ਪਰਮੇਸ਼ਰ ਨੂੰ ਮਨ ਵਿੱਚ ਜਪਣਾ ਕਰ ਅਤੇ ਇੱਕ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਕਰ, ਇੱਕ ਦੇ ਨਾਲ ਹੀ ਪ੍ਰੀਤੀ ਕਰ, ਉਸ ਤੋਂ ਬਿਨਾਂ ਦੂਜੀ ਹੋਰ ਕੋਈ ਜਗ੍ਹਾ ਨਹੀਂ ਹੈ। ਇੱਕੋ ਦਾਤਾ ਮੰਗੀ ਹੈ ਸਭ ਕਿਛ ਪੱਲੇ ਪਾਏ, ਮਨ ਤਨ ਸਾਸ ਗਿਰਾਸ ਪ੍ਰਭ ਇੱਕੋ ਇੱਕ ਤੇ ਆਏ। ਹੁਣ ਸਤਿਗੁਰੂ ਮਹਾਰਾਜ ਪਾਵਨ ਬਚਨ ਇਉਂ ਫਰਮਾਉਂਦੇ ਆਪਾਂ ਨੂੰ ਕਿ ਇੱਕ ਦਾਤੇ ਪਰਮਾਤਮਾ ਕੋਲੋਂ ਹੀ ਭਾਈ ਮੰਗਣਾ ਕਰੋ ਤਾਂ ਸਭ ਕੁਛ ਪੱਲੇ 'ਚ ਪੈ ਜਾਂਦਾ। ਮਨੋ ਤਨੋ ਹੋ ਕੇ ਸਵਾਸ ਆਉਂਦੇ ਹਾਂ ਅਤੇ ਗਰਾਸ ਭੋਜਨ ਖਾਂਦੇ ਹਾਂ, ਇੱਕੋ ਇੱਕ ਵਾਹਿਗੁਰੂ 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 ਨੂੰ ਧਿਆਉਣਾ ਕਰੋ, ਪ੍ਰਭੂ ਜੀ ਨੂੰ ਧਿਆਉਣਾ ਕਰੋ। ਅੰਮ੍ਰਿਤ ਨਾਮ ਨਿਦਾਨ ਸੱਚ ਗੁਰਮੁਖ ਪਾਇਆ ਜਾਏ, ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਇਆਏ। ਨਿਧੀਆਂ ਦਾ ਖਜ਼ਾਨਾ ਜੋ ਸੱਚਾ ਨਾਮ ਅੰਮ੍ਰਿਤ ਹੈ ਉਹ ਗੁਰਾਂ ਦੁਆਰੇ ਪਾਇਆ ਜਾਂਦਾ ਤੇ ਉਹ ਸੰਤ ਜਨ ਵਡਭਾਗੀ ਹੈ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਆ ਕੇ ਵਸਿਆ। ਸੰਤ ਜਨ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ। ਜਲ ਥਲ ਮਹੀਅਲ ਰਵ ਰਹਿਆ ਦੂਜਾ ਕੋਈ ਨਾਹੇ, ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ। ਉਹ ਪਰਮਾਤਮਾ ਜਲਾਂ ਥਲਾਂ ਭਾਵ ਮਹੀ ਅਲ ਪ੍ਰਿਥਵੀ ਤੇ ਆਕਾਸ਼ ਆਦਿਕ ਵਿੱਚ ਰਵ ਰਿਹਾ, ਪਰਿਪੂਰਨ ਹੋ ਰਿਹਾ, ਉਹ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ ਗੁਰੂ ਅਰਜਨ ਦੇਵ ਜੀ ਕਿ ਉਹਦੇ ਨਾਮ ਨੂੰ ਮੈਂ ਮਨ ਕਰਕੇ ਧਿਆਉਂਦਾ, ਉਹਦੇ ਨਾਮ ਨੂੰ ਬਾਣੀ ਕਰਕੇ ਉਚਾਰਦਾ ਤੇ ਉੱਥੇ ਹਿਰਦੇ ਦੇ ਅੰਦਰ ਭਾਵ ਉਸੇ ਖਸਮ ਪਰਮਾਤਮਾ ਦੀ ਰਜਾਏ ਆਗਿਆ ਨੂੰ ਤਨ ਕਰਕੇ ਮੰਨਦਾ, ਦਿਲੋਂ ਮੰਨਦਾ ਪਰਮਾਤਮਾ ਨੂੰ, ਮਨੋ ਤਨੋ ਹੋ ਕੇ ਮਨ ਬਾਣੀ ਸਰੀਰ ਕਰਕੇ ਹੋ ਕੇ ਧਿਆਉਂਦਾ। ਪੌੜੀ ਜਿਸਨੋਂ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੋਂ ਤੂੰ ਰਖਵਾਲਾ ਜਿੱਤਾ ਤਿਨੈ ਭੈਣ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਨੇ, ਹੇ ਵਾਹਿਗੁਰੂ, ਜਿਹਨੂੰ ਤੂੰ ਰੱਖਣ ਵਾਲਾ ਉਹਨੂੰ ਭਲਾ ਕੌਣ ਮਾਰ ਸਕਦਾ, ਜਿਹਨੂੰ ਤੂੰ ਰੱਖਣ ਵਾਲਾ ਸੋ ਉਹਨੇ ਸਰੀਰ ਰੂਪੀ ਭੈਣ ਭਾਵ ਪਿੰਡ ਜਿੱਤਿਆ। ਹੇ ਭੈਣੇ, ਉਹਨੇ ਮਨ ਨੂੰ ਜਿੱਤਿਆ, ਸੋ ਉਹਨੇ ਤਿੰਨਾਂ ਭਵਨਾਂ ਨੂੰ ਜਿੱਤ ਲਿਆ। ਜਿਸਨੋਂ ਤੇਰਾ ਅੰਗ ਤਿਸ ਮੁਖ ਉਜਲਾ, ਜਿਸਨੋਂ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ। ਜਿਹਨੂੰ ਤੇਰਾ ਅੰਗ ਹੈ, ਪੱਖ ਹੈ, ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ, ਪੂਜੋ ਸਦਾ ਹਮਾਰੇ ਪੱਛਾ, ਉਸ ਬੰਦੇ ਦਾ ਮੂੰਹ ਉਜਲਾ ਹੀ ਰਹਿੰਦਾ, ਉਹ ਗੁਰਮੁਖ ਦਾ ਮੁੱਖ ਉਜਲਾ ਹੀ ਹੁੰਦਾ। ਨਾਨਕ ਤੇ ਮੁੱਖ ਉਜਲੇ ਤੇ ਸੱਚਾ ਦਰਬਾਰ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਜਿਹਨੂੰ ਤੇਰਾ ਅੰਗ ਤੋਂ ਭਾਵ ਪੱਖ ਹੈ, ਉਹ ਨਿਰਮਲ ਤੋਂ ਨਿਰਮਲ ਹੈ। ਇਉਂ ਤਾਂ ਕਥਾ ਆਪਾਂ ਜਿੰਨੀ ਮਰਜ਼ੀ ਦੋ ਪੰਗਤੀਆਂ ਦੀ ਭਾਵੇਂ ਇੱਕ ਘੰਟਾ ਕਰੀ ਜਾਈਏ, ਲੜੀਵਾਰ ਕਥਾ ਵਿੱਚ ਵਿਆਖਿਆ ਜ਼ਿਆਦਾ ਨਹੀਂ ਹੁੰਦੀ। ਜਦੋਂ ਵਿਆਖਿਆ ਕਰਨੀ ਹੋਵੇ ਫਿਰ ਤਾਂ ਇੱਕ ਸ਼ਬਦ ਨੂੰ ਕਈ ਵਾਰ ਦੋ ਦੋ ਘੰਟੇ ਲੱਗ ਜਾਂਦੇ ਹੈ, ਉਹ ਵਿਆਖਿਆ ਹੋਰ ਚੀਜ਼ ਹੁੰਦੀ ਹੈ। ਇਹ ਤਾਂ ਕਿਉਂਕਿ ਸਾਰਾ ਸਰੂਪ ਹੀ ਪੜ੍ਹ ਰਹੇ ਹਾਂ ਅਤੇ ਖੁਦ ਹੀ ਵਿਆਖਿਆ ਰੂਪ ਹੈ। ਤਾਂ ਜਿਸਨੋਂ ਤੇਰੀ ਨਦਰ ਨਾ ਲੇਖਾ ਪੁੱਛੀ ਹੈ, ਜਿਸਨੋਂ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀ ਹੈ। ਜਿਹਨੂੰ ਤੇਰੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਹੋਈ ਆ ਉਸ ਪਾਸੋਂ ਫਿਰ ਕਰਮਾਂ ਦਾ ਹਿਸਾਬ ਨਹੀਂ ਪੁੱਛਿਆ ਜਾਂਦਾ। ਜਿਹਨੂੰ ਤੇਰੀ ਖੁਸ਼ੀ ਪ੍ਰਾਪਤ ਹੋਈ ਆ ਉਹਨੇ ਨੌ ਨਿਧੀਆਂ ਪੁੰਚੀ ਹੈ, ਨੌ ਨਿਧੀਆਂ ਭੋਗੀਆਂ ਨੇ ਉਹਨੇ ਸਾਰਾ ਹੀ, ਪਦਮ ਮਹਾਂਪਦਮ ਸੰਖ ਨੀਲ ਕੁੰਦ ਕਛਪ ਖਰਬ ਮਕਰ ਮੁਕਾਂਦੇ ਸਾਰੀਆਂ ਨੌ ਨਿਧੀਆਂ ਪੁੰਚੀਆਂ ਉਹਨੇ। ਜਿਵੇਂ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਆਦਿ ਕੇ ਨੌ ਨਿਧੀਆਂ 'ਚ ਹੀ ਆ ਜਾਂਦੇ ਨੇ। ਇਸ ਕਰਕੇ ਉਹਨੂੰ ਸਾਰਾ ਕੁਛ ਬਖਸ਼ਿਸ਼ ਕਰਦਾ। ਜਿਸਨੋਂ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ, ਜਿਸਨੋਂ ਤੇਰੀ ਮਿਹਰ ਸੋ ਤੇਰੀ ਬੰਦਗੀ। ਇਹ ਵਾਹਿਗੁਰੂ, ਜਿਸ ਦੀ ਵੱਲ ਤੂੰ ਹੋਇਆ ਉਹਨੂੰ ਕਿਸੇ ਦੀ ਮੁਛੰਦਗੀ ਅਧੀਨਤਾ ਨਹੀਂ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛੰਦਾ ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿਣ ਦਾ। ਜਿਹਨੂੰ ਤੇਰੀ ਮਿਹਰ ਹੋਈ ਆ ਉਹ ਤੇਰੀ ਬੰਦਗੀ ਭਾਵ ਭਗਤੀ ਨੂੰ ਕਰਦਾ। ਸਭ ਤੋਂ ਵੱਡੀ ਚੀਜ਼ ਹੈ, ਵੱਡੀ ਮਿਹਰ ਵਾਲੀ ਗੱਲ ਹੈ। ਇੱਕ ਇੱਕ ਚੀਜ਼ ਦੱਸੀ ਹੈ, ਜਿਸਨੂੰ ਤੂੰ ਰਖਵਾਲਾ ਪਹਿਲਾਂ ਰਖਵਾਲਾ ਦੱਸਿਆ, ਜਿਹਨੂੰ ਤੇਰਾ ਪੱਖ ਹੈ ਉਹਦਾ ਮੁੱਖ ਉਜਲਾ, ਜਿਹਨੂੰ ਤੇਰਾ ਅੰਗ ਹੈ, ਫਿਰ ਤੇਰੀ ਨਦਰ, ਫਿਰ ਤੇਰੀ ਖੁਸ਼ੀ 'ਚ ਕੀ ਹੈ, ਫਿਰ ਜਿਹਦੇ ਤੂੰ ਵੱਲ ਹੈ, ਅਖੀਰ 'ਤੇ ਕਹਿੰਦੇ ਜਿਸਨੂੰ ਤੇਰੀ ਮਿਹਰ। ਵੱਡੀ ਚੀਜ਼ ਜਿਹਦੇ 'ਤੇ ਮਿਹਰ ਆ ਉਹਨੂੰ ਤੂੰ ਬੰਦਗੀ ਕਰਨ ਲਾ ਦਿੰਦਾ, ਉਹ ਕਿਉਂਕਿ ਤਾਰਨਾ ਹੁੰਦਾ ਉਹਨੂੰ। ਬਾਕੀਆਂ ਤਾਂ ਹੁਣ ਕਿਸੇ ਨੇ ਰਖਵਾਲਾ, ਕੋਈ ਕਹਿੰਦਾ ਮੈਨੂੰ ਡਰ ਲੱਗਦਾ ਵੀ ਰੱਖਿਆ ਕਰੋ, ਤਾਂ ਦੂਜਾ ਕਹਿੰਦਾ ਮੇਰਾ ਮੂੰਹ ਉਜਲਾ ਹੋਵੇ, ਤੀਜਾ ਕਹਿੰਦਾ ਮੈਂ ਨਿਰਮਲਾ ਹੋਵਾਂ ਅੰਦਰੋਂ ਸ਼ੁੱਧ ਹੋ ਜਾਂ, ਇੱਕ ਕਹਿੰਦਾ ਮੈਨੂੰ ਕੋਈ ਲੇਖਾ ਹੀ ਨਾ ਪੁੱਛੇ, ਇੱਕ ਕਹਿੰਦਾ ਨੌ ਨਿਧੀਆਂ ਚਾਹੀਦੀਆਂ, ਇੱਕ ਕਹਿੰਦਾ ਮੈਨੂੰ ਅਧੀਨਤਾ ਨਾ ਹੋਵੇ। ਪਰ ਵੱਡਾ ਸਭ ਤੋਂ ਕੌਣ ਹੈ? ਜਿਹੜਾ ਬੰਦਗੀ ਕਰਦਾ, ਬੰਦਗੀ ਸਭ ਤੋਂ ਵੱਡੀ ਹੈ। ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰੋਂ ਕੇ ਪਿਆਰ, ਸ਼ੇਖ ਫਰੀਦ ਖੈਰ ਦੀ ਜੈ ਬੰਦਗੀ।